श्री वाहे गुरु जी। एक ओंकार सतनाम कर्ता पुरख निरभउ निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच चक्र चिहन अर वर्ण जात अर पात नहन जेहे रूप रंग अर रेख भेख को कह ना सकत केहे अचल मूरत अनुभव प्रकाश अमितोज कहिजै ओट इंद्र इंद्राण साहे सहान गणिजै त्रिभुवन महीप सुर नर असुर नेत नेत बन तृण कहत त्वै सर्व नाम कथय कवन कर्म नाम वर्णत सुमत ज्ञान ध्यान किस कर्म न जाना सार न जाना तेरी सब ते वड्डा सतगुरु नानक जिन कल राखी मेरी सोरठ महला चौथा दो तुके अनेक जन्म बिछड़े दुख पाया मनमुख कर्म करै अहंकारी साधु परसत ही प्रभ पाया गोबिंद शरण तुम्हारी अनक जन्म बिछड़े दुख पाया मनमुख कर्म करै अहंकारी साधु परसत ही प्रभ पाया गोबिंद शरण तुम्हारी गोबिंद प्रीत लगी अत प्यारी जब सत संग पए साधु जन हृदय मिलिया सांत मुरारी रहाओ तू हृदय गुप्त बसह दिन राती तेरा भाव न बुझह गवारी सतगुर पुरख मिलिया प्रभ प्रगटिया गुण गावै गुण विचारी गुरमुख प्रगाश पया शांत आई दुरमत बुद्ध निवारी आत्म ब्रह्म चीन सुख पाया सत्संगत पुरख तुम्हारी पुरख है पुरख मिलिया गुर पाया जिन को कृपा पई तुम्हारी नानक अतुल सहज सुख पाया आनंदन जागत रह बनवारी पुरख है पुरख मिलिया सुख पाया जिन को कृपा पई तुम्हारी नानक अतुल सहज सुख पाया अनदिन जागत रह बनवारी। वाहिगुरु जी का खालसा वाहिगुरु जी की फतेह। महाराज साहब जी दी साजी नवाजी होई गुरु रूप गुरु खालसा सात संगत माई भाई आप जी वड्डे भागां वाले हो ਜੋ ਕਿ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੋ ਕੇ ਜੁੜ ਬੈਠੇ ਹੋ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਇਸ ਅਸਥਾਨ ਉੱਤੇ ਰੋਜ਼ ਆਪ ਜੀ ਸਰਵਣ ਕਰਦੇ ਹੋ। ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਵਿੱਤਰ ਪਾਵਨ ਸ਼ਬਦਾਂ ਦੀ ਕਥਾ ਲੜੀਵਾਰ ਚੱਲ ਰਹੀ ਹੈ ਸੋਰਠ ਰਾਗ ਦੇ ਵਿੱਚ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਆਪਣੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ 22 ਸਾਲ ਸੇਵਾ ਕੀਤੀ ਹੈ ਔਰ ਸੇਵਾ ਵੀ ਐਸੀ ਸੀ ਖੜੇ ਕਰੇ ਹਰ ਚਾਕਰੀ ਬਿਨ ਨਾਮੇ ਹੋਰ ਨਾ ਪਾਇਆ। ਖੜੇ ਪੈਰ ਸੇਵਾ ਕਰਨੀ ਹੈ, ਜਿੱਥੇ ਗੁਰੂ ਨੇ ਭੇਜਣਾ ਉੱਥੇ ਚਲੇ ਜਾਣਾ, ਜਿੱਥੇ ਗੁਰੂ ਦਾ ਹੁਕਮ ਹੋਣਾ ਸਤ ਬਚਨ ਹੀ ਕਹਿਣਾ, ਨਾ ਨਹੀਂ ਕਰਨੀ। ਜੈ ਭੇਜੈ ਤਾਂ ਜਾਵਾਂ। ਔਰ ਨਾ ਦਿਨੇ ਆਰਾਮ ਕਰਨ ਦੀ ਲਾਲਸਾ, ਨਾ ਰਾਤ ਨੂੰ। ਜਦੋਂ ਬੌਲੀ ਸਾਹਿਬ ਦੀ ਸੇਵਾ ਚੱਲੀ ਹੈ ਖੰਡੂਰ ਸ੍ਰੀ ਗੋਇੰਦਵਾਲ ਸਾਹਿਬ, ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਡੇ ਜੀਵਾਂ ਦੀ 84 ਕੱਟਣ ਵਾਸਤੇ 84 ਲੱਖ ਜੂਨਾਂ ਹੰਸਾ ਸੰਗਤ ਜੀ, ਜਿਨ੍ਹਾਂ ਜੂਨਾਂ ਵਿੱਚ ਜੀਵ ਆਤਮਾ ਪੈ ਕੇ ਬਾਰੰਬਾਰ ਭਟਕਦੀ ਹੈ, ਇੱਕ ਜਾਂ ਸਰੀਰ ਨੂੰ ਛੱਡ ਕੇ ਦੂਸਰੇ ਸਰੀਰ ਨੂੰ ਧਾਰਨ ਕਰ ਲੈਂਦੀ ਹੈ, ਔਰ ਇਸ ਤਰ੍ਹਾਂ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜੰਮ ਜੰਮ ਕੇ ਮਰਨਾ ਤੇ ਮਰ ਮਰ ਕੇ ਫਿਰ ਜੰਮਣਾ, ਇਹ ਸਭ ਤੋਂ ਵੱਡਾ ਸਾਡਾ ਦੁੱਖ ਹੈ। ਕਬੀਰ ਜੀ ਮਹਾਰਾਜ ਵੀ ਕਹਿੰਦੇ ਹਨ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਹੇ ਮਹਾਰਾਜ, ਹੇ ਅਕਾਲ ਪੁਰਖ, ਹੇ ਵਾਹਿਗੁਰੂ ਜੀ, ਸਾਡਾ ਬੜਾ ਵੱਡਾ ਦੁੱਖ ਤੁਸੀਂ ਕੱਟ ਦਿਓ, ਕਿਰਪਾ ਕਰੋ, ਮਿਹਰ ਕਰੋ, ਦਇਆ ਕਰੋ। ਹਰ ਵਾਰੀ ਅਸੀਂ ਮਾਂ ਦੇ ਪੇਟ ਵਿੱਚ ਪੁੱਠਾ ਲਟਕਦੇ ਹਾਂ ਤੇ ਹਰ ਵਾਰੀ ਸਾਨੂੰ ਮਰਨਾ ਪੈਂਦਾ ਹੈ, ਅਗਨੀ ਵਿੱਚ ਸੜਨਾ ਪੈਂਦਾ ਹੈ, ਦੁਖੀ ਹੋਣਾ ਪੈਂਦਾ ਹੈ। ਸਾਧ ਸੰਗਤ ਜੀ, 9 ਮਹੀਨੇ ਮਾਂ ਦੇ ਪੇਟ 'ਚ ਆਪਾਂ ਪੁੱਠੇ ਲਟਕੇ ਰਹੇ ਹਾਂ, ਜੇ ਆਪਾਂ ਉਸ ਦੁੱਖ ਨੂੰ ਹੁਣ ਮਹਿਸੂਸ ਕਰੀਏ ਤਾਂ ਰੂਹ ਕੰਬ ਜਾਂਦੀ ਹੈ। ਪੁੱਠਾ ਲਟਕਿਆ ਹੋਵੇ ਬੰਦਾ, ਔਰ 9 ਮਹੀਨੇ ਕੋਈ ਥਾਂ ਐਸੀ ਨਾ ਹੋਵੇ ਜਿੱਥੋਂ ਕੋਈ ਰੋਸ਼ਨੀ ਆਉਂਦੀ ਹੋਵੇ, ਕੋਈ ਹਵਾ ਆਉਂਦੀ ਸਾਹ ਲੈਣ ਨੂੰ, ਵਾਹਿਗੁਰੂ ਦਾ ਕ੍ਰਿਸ਼ਮਾ ਹੀ ਹੈ ਕਿ ਅੱਗ ਦੇ ਵਿੱਚ, ਮਾਂ ਦੇ ਪੇਟ 'ਚ ਅੱਗ ਹੁੰਦੀ ਹੈ, ਜੋ ਵੀ ਮਾਂ ਖਾਂਦੀ ਪੀਂਦੀ ਹੈ ਉਸ ਅੱਗ ਵਿੱਚ ਖਤਮ ਹੋ ਜਾਂਦਾ ਹੈ, ਪਰ ਬੱਚਾ ਉੱਥੇ ਰਹਿੰਦਾ, ਅਗਨ ਕੁੰਡ ਰਹਾਇਆ। ਮਹਾਰਾਜ ਕਹਿੰਦੇ ਅੱਗ ਦੇ ਕੁੰਡ ਵਿੱਚ, ਅੱਗ ਦੇ ਵਿੱਚ ਤੇਰੀ ਰੱਖਿਆ ਕੀਤੀ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਮਾਂ ਦੇ ਗਰਭ ਦੇ ਵਿੱਚ ਵਾਹਿਗੁਰੂ ਨੇ ਬਲਦੀ ਅੱਗ ਤੋਂ ਬਚਾਇਆ ਹੈ, ਜਦੋਂ ਕਿ ਉਸ ਅੱਗ ਦੇ ਵਿੱਚ ਇਤਨੀ ਸ਼ਕਤੀ ਹੈ ਕਿ ਮਾਂ ਜੋ ਕੁਝ ਖਾਂਦੀ ਰਹੀ ਸਭ ਹਜ਼ਮ ਹੁੰਦਾ ਰਿਹਾ, ਪਰ ਬੱਚੇ ਨੂੰ ਵਾਹਿਗੁਰੂ ਨੇ ਸੇਕ ਨਹੀਂ ਲੱਗਣ ਦਿੱਤਾ। ਨੌ ਮਹੀਨੇ ਉੱਥੇ ਰਹਿ ਕੇ ਬਾਹਰ ਆਇਆ, ਹੁਣ ਮੌਤ ਦਾ ਖਤਰਾ ਹੈ, ਕਿਸੇ ਵੇਲੇ ਵੀ ਮੌਤ ਆ ਸਕਦੀ ਹੈ, ਮੌਤ ਦਾ ਡਰ ਹੈ। ਮੌਤ ਡਰਾਉਣੀ ਕਿਉਂ ਹੈ? ਬਾਣੀ 'ਚ ਲਿਖਿਆ ਹੈ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂੰ ਕੜਕਾਏ। ਕਿਸੇ ਨੂੰ ਕੋਈ ਗਰੰਟੀ ਨਹੀਂ ਹੈ ਕਿਸੇ ਤਰ੍ਹਾਂ ਮੌਤ ਆਉਣੀ ਹੈ, ਡਰਾਉਣੀ ਹੈ ਬੜੀ ਮੌਤ, ਸਾਰੇ ਡਰਦੇ ਹਾਂ। ਭਾਵੇਂ ਕੋਈ ਕਿਸੇ ਵੀ ਧਰਮ ਦਾ ਇਨਸਾਨ, ਕਿਸੇ ਕੌਮ ਦਾ ਹੈ, ਕਿਸੇ ਦੇਸ਼ ਦਾ ਹੈ, ਮੌਤ ਦਾ ਡਰ ਸਾਰਿਆਂ ਨੂੰ ਬਰਾਬਰ ਹੈ। ਸਿਰਫ ਉਹ ਬੰਦੇ ਬਚਦੇ ਹਨ ਮੌਤ ਦੇ ਭੈ ਤੋਂ ਜਿਨ੍ਹਾਂ 'ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ। ਉਹ ਵਿਰਲੇ ਹੁੰਦੇ ਨੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਤਾਰੂ ਸਿੰਘ ਵਰਗੇ, ਬਾਕੀ ਸਾਰਿਆਂ ਦਾ ਸਾਡਾ, ਅਸੀਂ ਭਾਵੇਂ ਜਿੰਨੀ ਮਰਜ਼ੀ ਕਥਾ ਕਰੀ ਜਾਈਏ, ਜੋ ਮਰਜ਼ੀ ਅਸੀਂ ਕਥਾ ਸੁਣੀ ਜਾਈਏ, ਕੀਰਤਨ ਸੁਣੀ ਜਾਈਏ, ਗੁਰੂ ਕਿਰਪਾ ਤੋਂ ਬਿਨਾਂ ਮੌਤ ਦਾ ਡਰ ਚੁੱਕਿਆ ਨਹੀਂ ਜਾਂਦਾ। और फिर मौत का डर ऐसा भी है कि पता नहीं किदां दी होनी है, क्या जाना कि वो मरेंगे कैसा मरना होए। एक्सीडेंट होना है जहाँ असीनू बीमार हो के मरांगे, जहाँ हार्ट फेल होवेगा, केड़ी बीमारी लगेगी कोई पता नहीं। मौत भी डरावनी है ते बचपन जिंदगी दा जिहड़ा शुरुआती 9 महीने माँ दे पेट विच समा वो भी बड़ा भयानक है। जिथे जन्म मरण दा ये दो टाइम बड़े दुखदाई हन, विचकारली जिहड़ी जिंदगी असीं जी रहे हाँ, इहदे विच भी दुखां दा कोई घाटा नहीं। दुख दियां पंडां खुलियां, सुख ना निकलियो कोई। दुख दियां पंडां खुल गईयां ने, सुख कोई निकलदा नहीं। नानक दुखिया सब संसार, जो जो दिसै सो सो रोगी। जेड़े मर्जी बंदे दी रग ते हथ रख के देखोगे, अपने दुखड़े सुनाएगा। हर बंदे नूं कोई ना कोई परेशानी टेंशन हर वेले रहिंदी, हर वेले। ਇਹ ਨਹੀਂ ਵੀ ਆਪਾਂ ਇਸ ਮਹੀਨੇ ਪਰੇਸ਼ਾਨੀਆਂ ਖਤਮ ਹੋ ਜਾਣੀਆਂ ਨੇ ਤੇ ਮੁੜ ਕੇ ਪਰੇਸ਼ਾਨੀ ਆਉਣੀ, ਕੋਈ ਨਹੀਂ, ਐਸੀ ਗੱਲ ਨਹੀਂ ਹੈ। ਸੋਚਦੇ ਇਦਾਂ ਹੀ ਆ ਵੀ ਬਸ ਆ ਥੋੜੇ ਸਮੇਂ 'ਚ ਪਰਮਾਤਮਾ ਸਾਡੀਆਂ ਇਹ ਪਰੇਸ਼ਾਨੀਆਂ ਹੱਲ ਕਰ ਦੇਵੇ, ਮੁੜ ਕੇ ਨਹੀਂ ਹੋਣੀਆਂ, ਪਰ ਹੋਣਗੀਆਂ। ਇਹ ਜ਼ਿੰਦਗੀ ਦਾ, ਇਹ ਸੰਸਾਰ ਦਾ ਇਹ ਰਵੱਈਆ ਹੈ। ਇਸ ਇੱਕ ਜ਼ਿੰਦਗੀ ਜਿੰਨੇ ਦੁੱਖ ਹਨ, 84 ਲੱਖ ਜੂਨਾਂ ਵਿੱਚ ਕਿੰਨੇ ਹੋਣਗੇ। ਔਰ ਬੰਦੇ ਨੂੰ ਤਾਂ, ਇਨਸਾਨ ਨੂੰ ਤਾਂ ਇਹਨਾਂ ਦੁੱਖਾਂ ਦੇ ਇਲਾਜ ਕਰਨ ਵਾਸਤੇ ਬੜੀਆਂ ਸਹੂਲਤਾਂ ਮਿਲੀਆਂ ਹੋਈਆਂ ਨੇ। ਠੰਡ ਤੋਂ ਬਚਣ ਵਾਸਤੇ ਵਧੀਆ ਵਧੀਆ ਗਰਮ ਕੱਪੜੇ ਹਨ, ਵਧੀਆ ਸੋਹਣੇ ਮਕਾਨ ਹਨ, ਔਰ ਹੀਟ ਆਦਿਕ ਬੜੇ ਸਾਡੇ ਕਮਰਿਆਂ ਦੇ ਵਿੱਚ ਅੱਜ ਸੁਵਿਧਾ ਬਣੀ ਹੋਈ ਹੈ। ਔਰ ਗਰਮੀ ਦੇ ਬਚਣ ਵਾਸਤੇ ਪੱਖੇ, ਕੂਲਰ, ਵਧੀਆ ਵਧੀਆ ਮਕਾਨ ਸਾਨੂੰ ਰੱਬ ਨੇ ਦਿੱਤੇ ਹਨ, ਏਸੀ ਲੱਗੇ ਹਨ। ਪਰ ਜਿਹੜੇ ਜੰਗਲ 'ਚ ਪੰਛੀ ਜਾਂ ਪਸ਼ੂ ਹਨ, ਉਹ ਕਿੱਦਾਂ ਗਰਮੀ ਸਰਦੀ ਕੱਟਦੇ ਹਨ। ਮਹਾਰਾਜ ਜੀ ਨੇ ਬਾਣੀ ਵਿੱਚ ਵੀ ਲਿਖਿਆ, ਕੱਕਰ ਚੁਗਣ ਥਲ ਵਸਣ। ਕੱਕਰ ਪਾਲਾ ਪੈ ਰਿਹਾ ਹੋਵੇ, ਉਹਦੇ ਵਿੱਚ ਵੀ ਵਿਚਾਰੇ ਬਾਹਰ ਹੀ ਰਹਿੰਦੇ ਹਨ। ਗਰਮੀ ਪੈ ਰਹੀ ਹੋਵੇ ਤਾਂ ਵੀ ਸਾਡੇ ਕੋਲ ਅੰਨ ਪਕਾ ਕੇ ਖਾਣ ਦੇ ਸਾਧਨ ਹਨ, ਉਹਨਾਂ ਕੋਲ ਨਹੀਂ। ਬਿਮਾਰੀ ਕੋਈ ਆ ਜਾਵੇ, ਸਾਡੇ ਕੋਲ ਹਸਪਤਾਲ, ਡਾਕਟਰ, ਬਹੁਤ ਕੁਛ ਹੈ, ਉਹਨਾਂ ਕੋਲ ਨਹੀਂ। ਵਾਹਿਗੁਰੂ ਪਰਮੇਸ਼ਰ ਨੇ 84 ਲੱਖ ਜੂਨਾਂ ਵਿੱਚੋਂ ਮਨੁੱਖ ਨੂੰ ਸਭ ਤੋਂ ਜ਼ਿਆਦਾ ਸਹੂਲਤ ਦਿੱਤੀ ਹੈ। 5ਵੇਂ ਪਾਤਸ਼ਾਹ ਦੇ ਬਚਨ ਹਨ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਬਾਕੀ ਜੂਨਾਂ ਤੇ ਤੇਰਾ ਪਾਣੀ ਭਰਨ ਵਾਲੀਆਂ ਨੇ, ਤੂੰ ਇਸ ਧਰਤੀ ਦਾ ਰਾਜਾ ਹੈ। ਜੇ ਤੂੰ ਇਸ ਜਨਮ ਵਿੱਚ ਨਾਮ ਨਾ ਜਪਿਆ, ਬੰਦਗੀ ਨਾ ਕੀਤੀ, ਗੁਰੂ ਵਾਲਾ ਨਾ ਬਣਿਆ, ਅੰਮ੍ਰਿਤ ਨਾ ਛਕਿਆ, ਅੱਗੇ ਫਿਰ ਦੇਖ ਲੈ, 84 ਲੱਖ ਜੂਨਾਂ ਦਾ ਗੇੜਾ ਹੈ। ਅਬਕੇ ਛੁਟਕੇ ਠੌਰ ਨਾ ਠਾਉ, ਪੌੜੀ ਛੁਟਕੀ ਹਾਥ ਨਾ ਆਵੇ, ਐਲਾ ਜਨਮ ਗਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇੱਕ ਵਾਰੀ ਨਹੀਂ, ਹਜ਼ਾਰਾਂ ਵਾਰੀ ਇਹ ਗੱਲ ਸਾਨੂੰ ਦਰਸਾਈ ਹੈ। ਅੱਜ ਦੇ ਸ਼ਬਦ ਵਿੱਚ ਵੀ ਇਹ ਗੱਲ ਦੱਸੀ ਹੈ। ਗੁਰੂ ਅਮਰਦਾਸ ਜੀ ਨੇ ਸਾਨੂੰ 84 ਤੋਂ ਸੁਚੇਤ ਕਰਨ ਲਈ 84 ਪੌੜੀਆਂ ਵਾਲੀ ਬੌਲੀ ਬਣਾ ਕੇ, ਉਹਦੇ ਤੇ ਭਾਵਨਾ ਸ਼ਰਧਾ ਨਾਲ ਨਾਮ ਜਪਣ ਦੀ, ਗੁਰਬਾਣੀ ਪੜ੍ਹਨ ਦੀ ਪ੍ਰੇਰਣਾ ਦਿੱਤੀ ਹੈ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਜੋ ਉੱਥੇ ਕੌਤਕ ਕੀਤਾ ਹੈ, 84 ਪੌੜੀਆਂ ਦੀ ਬੌਲੀ ਬਣਵਾਈ ਤੇ ਇੱਕ ਪੌੜੀ ਤੇ ਇੱਕ ਵਾਰੀ ਪਹਿਲੇ ਇਸ਼ਨਾਨ ਕਰੇ, ਪਹਿਲੀ ਪੌੜੀ ਤੇ ਬਹਿ ਕੇ ਜਪੁਜੀ ਸਾਹਿਬ ਦਾ ਪਾਠ ਕਰੇ। ਇਸ਼ਨਾਨ ਕਰੇ, ਫਿਰ ਦੂਸਰੀ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰੇ। 84 ਪਾਠ ਕਰਨ ਦੀ ਇਹ ਮਰਿਆਦਾ ਪੁਰਾਤਨ ਸਮੇਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਚਲੀ ਆ ਰਹੀ ਹੈ। ਸ਼ਰਧਾਵਾਨ ਗੁਰਸਿੱਖ ਐਸਾ ਕਰਦੇ ਹਨ। ਨਾਸਤਕ ਲੋਕ ਅੱਜ ਕੱਲ੍ਹ ਉਲਟਾ ਪ੍ਰਚਾਰ ਕਰਦੇ ਹਨ, ਉਹਨਾਂ ਦਾ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਪਰ ਪੁਰਾਤਨ ਸਾਰੇ ਹੀ 84 ਪੌੜੀਆਂ ਗੁਰੂ ਸਾਹਿਬ ਨੇ ਬਣਾਈਆਂ ਹਨ, ਕੋਈ ਅਸੀਂ ਤਾਂ ਬਣਾਈਆਂ ਨਹੀਂ। ਗੁਰੂ ਅਮਰਦਾਸ ਦੇ ਬਚਨਾਂ ਉੱਤੇ ਭਰੋਸਾ ਕਰਕੇ ਗੁਰਸਿੱਖਾਂ ਨੂੰ ਇਹ ਸਾਧਨਾ ਕਰਨੀ ਚਾਹੀਦੀ ਹੈ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਸ੍ਰੇਸ਼ਟ ਵਿਚਾਰ ਹੈ ਹੀ ਇਹ ਹੈ ਗੁਰੂ ਦੇ ਬਚਨਾਂ ਨੂੰ ਕਮਾ ਲੈਣਾ। ਔਰ ਜਿਸ ਨੂੰ ਨਹੀਂ ਜਾਣਾ ਨਾ ਜਾਵੇ, ਕੋਈ ਕਿਸੇ ਨੂੰ ਮਜਬੂਰ ਫੜ ਕੇ ਤਾਂ ਲੈ ਨਹੀਂ ਜਾਂਦਾ, ਆਪਣੀ ਭਾਵਨਾ ਹੈ ਗੁਰੂ ਦੇ ਬਚਨ ਕਮਾਉਣੇ। ਗੁਰੂ ਨੇ ਰਾਹ ਦੱਸਿਆ, ਤੁਰਨਾ ਤੁਹਾਡੀ ਮਰਜ਼ੀ ਹੈ, ਜਿਹੜਾ ਤੁਰੇਗਾ ਸੁਖੀ ਰਹੇਗਾ, ਨਹੀਂ ਤੁਰੇਗਾ ਉਹਦੀ ਮਰਜ਼ੀ। ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਇਹ ਸੇਵਾ ਕਰਾ ਰਹੇ ਸਨ, ਸੇਵਾ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਭਾਈ ਜੇਠਾ ਜੀ, ਗੁਰੂ ਸਾਹਿਬ ਜੀ ਦੇ ਸੇਵਕ ਰਿਸ਼ਤੇ 'ਚ ਦਮਾਦ ਸਨ, ਜਵਾਈ ਸਨ, ਬੀਬੀ ਭਾਨੀ ਸਤਿਗੁਰੂ ਅਮਰਦਾਸ ਜੀ ਦੀ ਬੇਟੀ, ਉਹ ਗੁਰੂ ਰਾਮਦਾਸ ਜੀ ਨੂੰ ਵਿਆਹੀ ਸੀਗੀ। ਪਹਿਲਾ ਨਾਮ ਜੇਠਾ ਸੀਗਾ। ਜੇਠਾ ਜੀ ਸੇਵਾ ਨਿਭਾਉਂਦੇ ਸਨ। ਇੱਕ ਕੋਠੜੀ ਸੀ ਛੋਟੀ ਜੀ, ਉਸ ਕੋਠੜੀ ਦੇ ਵਿੱਚ ਮਿੱਟੀ ਢੋਣ ਵਾਸਤੇ ਟੋਕਰੀਆਂ ਅਤੇ ਮਿੱਟੀ ਪੁੱਟਣ ਵਾਸਤੇ ਕਸੀਆਂ ਕਈਆਂ ਰੱਖੀਆਂ ਹੁੰਦੀਆਂ ਸਨ। ਸ਼ਾਮ ਨੂੰ ਸਾਰੀਆਂ ਟੋਕਰੀਆਂ ਸੰਗਤ ਤੋਂ ਲੈ ਕੇ ਭਾਈ ਜੇਠਾ ਜੀ ਇਕੱਠੀਆਂ ਕਰਕੇ ਉਸ ਕੋਠੜੀ 'ਚ ਰੱਖ ਦਿੰਦੇ ਸਨ ਅਤੇ ਕਈਆਂ ਟੋਕਰੀਆਂ ਸਾਂਭ ਕੇ ਬਾਹਰੋਂ ਕੁੰਡੀ ਲਾ ਦਿੰਦੇ ਸਨ। ਸਵੇਰੇ ਆਪਣਾ ਨਿਤਨੇਮ ਕਰਨ ਤੋਂ ਬਾਅਦ ਜਦੋਂ 8-9 ਵਜੇ ਸੰਗਤ ਕੰਮ 'ਤੇ ਲੱਗਦੀ ਸੀ ਪ੍ਰਸ਼ਾਦਾ ਛੱਕ ਕੇ, ਭਾਈ ਜੇਠਾ ਜੀ ਕੁੰਡੀ ਖੋਲ੍ਹ ਕੇ ਉਹਦੇ ਵਿੱਚੋਂ ਕਈਆਂ ਬਾਟੇ ਤਸਲੇ ਸੰਗਤ ਨੂੰ ਵੰਡ ਦਿਆ ਕਰਦੇ ਸਨ ਅਤੇ ਸੰਗਤ ਸੇਵਾ 'ਚ ਲੱਗ ਜਾਂਦੀ ਸੀ। ਇੱਕ ਕਈ ਜਾਂ ਟੋਕਰੀ ਲੈ ਕੇ ਭਾਈ ਜੇਠਾ ਜੀ ਵੀ ਸੇਵਾ ਕਰਨ ਲੱਗ ਜਾਂਦੇ ਸਨ। ਸਾਰਾ ਦਿਨ ਉਹ ਮਿੱਟੀ ਪੱਟਣ ਦੀ ਕੱਢਣ ਦੀ ਸੇਵਾ ਦੇ ਵਿੱਚ ਨਾਲ ਲੱਗੇ ਰਹਿਣਾ। ਸ਼ਾਮ ਨੂੰ ਫਿਰ ਉਹ ਸੇਵਾ ਜਿਹੜੀ ਸਮਾਪਤ ਹੋਣੀ, ਟੋਕਰੀਆਂ ਇਕੱਠੀਆਂ ਕਰਕੇ ਅੰਦਰ ਰੱਖ ਦੇਣੀਆਂ। ਇੱਕ ਦਿਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਾਚੇ ਤਾਏ ਸ਼ਰੀਕੇ ਵਿੱਚੋਂ ਸੋਢੀ, ਉਹ ਰਹਿੰਦੇ ਸਨ ਲਾਹੌਰ, ਕਿਤੇ ਜਾ ਰਹੇ ਸਨ ਹਰਿਦੁਆਰ ਵੱਲ। ਉਹ ਜਦੋਂ ਦਰਿਆ ਬਿਆਸਾ ਦੇ ਕੰਢੇ 'ਤੇ ਗੋਇੰਦਵਾਲ ਪਹੁੰਚੇ, ਇੱਥੋਂ ਦਰਿਆ ਪਾਰ ਕਰਨਾ ਸੀ, ਉਹਨਾਂ ਦੇ ਮਨ 'ਚ ਖਿਆਲ ਆਇਆ, ਕਹਿਣ ਲੱਗੇ ਇੱਥੇ ਸਾਡੇ ਹਰੀਦਾਸ ਦਾ ਪੁੱਤਰ ਜੇਠਾ ਵਿਆਹਿਆ ਹੋਇਆ ਹੈ। ਕਹਿੰਦੇ ਨੇ ਕੋਈ ਗੁਰੂ ਹੈ, ਗੁਰੂ ਦੇ ਘਰ ਵਿਆਹਿਆ ਹੋਇਆ, ਆਪਾਂ ਮਿਲਦੇ ਚੱਲੀਏ। ਇਕੱਠੇ ਹੋ ਕੇ ਸਾਰੇ ਗੁਰੂ ਅਮਰਦਾਸ ਜੀ ਕੋਲ ਚਬਾਰਾ ਸਾਹਿਬ ਆ ਗਏ। ਬਜ਼ੁਰਗ ਸਨ, ਕੁਝ ਜਵਾਨ ਵੀ ਸਨ, ਉਹਨਾਂ ਵਿੱਚੋਂ ਚਾਚੇ ਭਤੀਜੇ ਸਾਰਾ ਗੁਰੂ ਰਾਮਦਾਸ ਜੀ ਦੇ ਸ਼ਰੀਕੇ ਦਾ ਹੀ ਪਰਿਵਾਰ ਸੀਗਾ। ਗੁਰੂ ਅਮਰਦਾਸ ਨੂੰ ਉਹਨਾਂ ਨੇ ਮੱਥਾ ਨਹੀਂ ਟੇਕਿਆ ਵੀ ਅਸੀਂ ਲੜਕੇ ਵਾਲੇ ਹਾਂ, ਇਹ ਕੁੜੀ ਵਾਲੇ ਨੇ, ਅਸੀਂ ਇਹਨਾਂ ਨੂੰ ਮੱਥਾ ਕਿਉਂ ਟੇਕੀਏ, ਬਲਕਿ ਇਹ ਸਾਡਾ ਸਤਿਕਾਰ ਕਰਨ। ਰਾਮ ਰਾਮ ਜੀ, ਰਾਮ ਰਾਮ ਜੀ, ਮਹਾਰਾਜ ਕਹਿੰਦੇ ਰਾਮ ਰਾਮ ਜੀ, ਆ ਜਾਓ ਬੈਠੋ, ਰਾਮ ਰਾਮ ਕਰਕੇ ਬੈਠ ਗਏ, ਪਰ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਿਆ। ਗੁਰੂ ਸਾਹਿਬ ਜੀ ਨੇ ਆਖਿਆ, ਭਾਈ ਕਿੱਥੋਂ ਆਏ ਹੋ ਜੀ, ਆਇਆਂ ਨੂੰ ਲੰਗਰ ਪ੍ਰਸ਼ਾਦਾ ਛਕੋ। ਕਹਿੰਦੇ ਨੇ ਜੀ, ਅਸੀਂ ਆਏ ਆ ਲਾਹੌਰ ਤੋਂ, ਸਾਡਾ ਮੁੰਡਾ ਤੁਹਾਡੇ ਵਾਲੇ ਵਿਆਹਿਆ ਹੋਇਆ, ਤੁਹਾਡੇ ਕੁੜਮ ਲੱਗਦੇ। ਮਹਾਰਾਜ ਕਹਿੰਦੇ, ਹਾਂ ਭਾਈ, ਵਿਆਹਿਆ ਤੁਹਾਡਾ ਲੜਕਾ ਜੇਠਾ ਸਾਡੇ ਵੱਲ। ਅਸੀਂ ਸੋਚਿਆ ਨੂੰ ਮਿਲ ਚੱਲੀਏ, ਕਿੱਥੇ ਆ ਉਹ? ਮਹਾਰਾਜ ਕਹਿੰਦੇ, ਭਾਈ ਉਹ ਹੁਣੇ ਬੁਲਾ ਦਿੰਦੇ ਆ। ਗੁਰੂ ਅਮਰਦਾਸ ਜੀ ਦੇ ਨਿੱਜੀ ਗੁਡਵਾਈ ਜਿਹੜੇ ਸਨ, ਸੇਵਕ ਸਨ, ਉਹ ਸਨ ਭਾਈ ਬੱਲੂ ਜੀ। ਭਾਈ ਬੱਲੂ ਜੀ ਨੂੰ ਭੇਜਿਆ, ਜਾਓ ਬੱਲੂ ਜੀ ਜੇਠੇ ਨੂੰ ਬੁਲਾ ਕੇ ਲਿਆਓ। ਭਾਈ ਬੱਲੂ ਦੌੜ ਕੇ ਗਿਆ, ਬੋਲੀ ਸਾਹਿਬ ਦੇ ਕਿਨਾਰੇ ਤੇ ਸੇਵਾ ਚੱਲ ਰਹੀ ਸੀ, ਮਿੱਟੀ ਢੋ ਰਹੇ ਸਨ, ਇੱਕ ਟੋਕਰੀ ਹੱਥ ਵਿੱਚ ਫੜੀ ਹੋਈ ਸੀ। ਸੁਨੇਹਾ ਦਿੱਤਾ ਕਿ ਤੁਹਾਨੂੰ ਗੁਰੂ ਸਾਹਿਬ ਯਾਦ ਕਰਦੇ ਨੇ। ਭਾਈ ਜੇਠਾ ਜੀ ਉਹ ਟੋਕਰੀ ਹੱਥ ਵਿੱਚ ਫੜੇ ਹੀ ਦੌੜ ਪਏ, ਕਿਉਂਕਿ ਜੋ ਜੋ ਹੁਕਮ ਪਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ, ਉਠ ਉਆਹੂ ਕੋ ਦੌੜਿਓ। ਜਿੱਧਰ ਮਹਾਰਾਜ ਦਾ ਹੁਕਮ ਹੋਣਾ ਉਧਰ ਹੀ ਦੌੜਨਾ, ਹੁਕਮ ਰਜਾਈ ਚੱਲਣਾ। ਜਪਜੀ ਸਾਹਿਬ ਜੀ ਪਹਿਲਾਂ ਹੀ ਮਹਾਰਾਜ ਨੇ ਗੱਲ ਹੁਕਮ ਮੰਨਣ ਦੀ ਕਹੀ ਹੈ। ਸਿਆਣਪਾਂ ਚਤੁਰਾਈਆਂ ਨਹੀਂ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸੁਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿੱਥੇ ਸਾਧ ਸੰਗਤ ਜੀ ਹੁਕਮ ਮੰਨਣ ਦੀ ਗੱਲ ਆ ਜਾਂਦੀ ਹੈ, ਉੱਥੇ ਗੁਰਬਾਣੀ ਦਾ ਗਿਆਨ ਸਮਝ ਆਉਣ ਲੱਗ ਜਾਂਦਾ ਹੈ। ਜਿੱਥੇ ਸਿਆਣਪਾਂ ਚਤੁਰਾਈਆਂ ਹੁੰਦੀਆਂ ਨੇ, ਉੱਥੇ ਗੁਰਬਾਣੀ ਦਾ ਪ੍ਰਕਾਸ਼ ਨਹੀਂ ਹੁੰਦਾ। ਸੋ ਸਾਧ ਸੰਗਤ ਜੀ, ਧੰਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਬੁਲਾਇਆ ਤੇ ਦੌੜੇ ਆਏ ਟੋਕਰੀ ਹੱਥ ਵਿੱਚ ਹੀ, ਕੋਈ ਸਿਆਣਪ ਨਹੀਂ, ਕੋਈ ਚਤੁਰਾਈ ਨਹੀਂ ਵੀ ਮੈਂ ਟੋਕਰੀ ਸੁੱਟ ਦਿਆਂ, ਮੈਂ ਕੱਪੜੇ ਮਿੱਟੀ ਝਾੜ ਲਵਾਂ, ਨਹਾ ਲਵਾਂ, ਧੋ ਲਵਾਂ, ਨਹੀਂ, ਉਦਾਂ ਹੀ ਆ ਗਏ, ਟੋਕਰੀ ਵੀ ਹੱਥ ਵਿੱਚ। ਆਉਂਦਿਆਂ ਹੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੇ ਚਾਚੇ ਤਾਇਆਂ ਵੱਲ ਵੇਖਿਆ, ਉਹਨਾਂ ਦੇ ਪੈਰੀ ਹੱਥ ਲਾਇਆ, ਬਜ਼ੁਰਗਾਂ ਨੂੰ ਇੱਜ਼ਤ ਸਤਿਕਾਰ ਦਿੱਤਾ, ਬਰਾਬਰਦਿਆਂ ਨੂੰ ਪਿਆਰ ਦਿੱਤਾ। ਪਰ ਸ਼ਰੀਕ ਕਿੱਥੇ ਬਾਜ ਆਉਂਦੇ ਆ? ਸ਼ਰੀਕ ਕਿਸੇ ਦੇ ਵੀ ਹੋਣ, ਭਾਵੇਂ ਕਿਸੇ ਆਮ ਆਦਮੀ ਦੇ ਸ਼ਰੀਕ ਹੋਣ ਤੇ ਭਾਵੇਂ ਅਵਤਾਰਾਂ ਗੁਰੂਆਂ ਪੀਰਾਂ ਦੇ ਹੋਣ, ਸ਼ਰੀਕਾ ਜਿਹੜਾ ਹੈ ਉਹ ਮਿਹਣਾ ਤਾਨਾ ਮਾਰਨੋਂ ਰੁਕਦਾ ਨਹੀਂ। ਸ਼ਰੀਕੇ ਨੇ ਆਪਣੀ ਗਿੜ ਕੱਢ ਲਈ, ਸ਼ਰੀਕ ਬੋਲ ਪਏ ਗੁਰੂ ਅਮਰਦਾਸ ਜੀ ਨਾਲ, ਕਹਿੰਦੇ ਜੀ ਇਹ ਤਾਂ ਵਿਚਾਰਾ ਨਿਆਣਾ ਹੈ, ਸਿਰ ਤੇ ਪਿਓ ਕੋਈ ਨਹੀਂ, ਮਾਂ ਕੋਈ ਨਹੀਂ, ਪਰ ਤੁਸੀਂ ਤਾਂ ਸਿਆਣੇ ਬਿਆਣੇ ਹੋ, ਤੁਹਾਨੂੰ ਤਾਂ ਇੰਨਾ ਪਤਾ ਹੋਣਾ ਚਾਹੀਦਾ, ਤੁਸੀਂ ਗੁਰੂ ਹੋ, ਉਂਝ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਪਰ ਤੁਹਾਨੂੰ ਇੰਨਾ ਨਹੀਂ ਪਤਾ ਜਵਾਈ ਘਰ ਰੱਖੀਏ ਤੇ ਉਹਦੇ ਕੋਲ ਉਹਨੂੰ ਮਜ਼ਦੂਰੀ ਨਹੀਂ ਕਰਾਈ ਦੀ, ਕੀ ਹੋ ਗਿਆ ਜੇ ਵਿਚਾਰਾ ਗਰੀਬ ਹੈ, ਮੁਸੀਬਤ ਦਾ ਮਾਰਿਆ ਤੁਹਾਡੇ ਕੋਲ ਆ ਗਿਆ ਤੇ ਤੁਸੀਂ ਇਹਦੇ ਕੋਲੋਂ ਦਿਹਾੜੀਆਂ ਕਰਾ ਰਹੇ ਹੋ, ਟੋਕਰੀ ਢੁਆ ਰਹੇ ਹੋ, ਵੇਖੋ ਕਿਵੇਂ ਮਿੱਟੀ 'ਚ ਰੁਲਿਆ ਪਿਆ ਹੈ। ਐਸਾ ਬਚਨ ਜਦੋਂ ਸ਼ਰੀਕਾਂ ਨੇ ਈਰਖਾ ਦੇ ਨਾਲ, ਦਵੈਸ਼ ਦੇ ਨਾਲ ਕੀਤਾ, ਉਹ ਬਚਨ ਸੁਣ ਕੇ ਗੁਰੂ ਅਮਰਦਾਸ ਸਮਝ ਗਏ, ਪਰ ਉਹਨਾਂ ਨੇ ਬੜੇ ਪਿਆਰ ਦੇ ਨਾਲ ਆਖਿਆ, ਭਾਈ ਜਿਹੜੀ ਤੁਹਾਨੂੰ ਟੋਕਰੀ ਦਿਸਦੀ ਹੈ ਇਹ ਤ੍ਰਿਲੋਕੀ ਦਾ ਰਾਜ ਛਤਰ ਹੈ, ਜਿਹੜਾ ਜੇਠੇ ਦੇ ਸਿਰ ਤੇ ਝੁੱਲੇਗਾ, ਜਿਹੜੀ ਤੁਹਾਨੂੰ ਇਹਦੇ ਸਰੀਰ ਤੇ ਮਿੱਟੀ ਨਜ਼ਰ ਆ ਰਹੀ ਹੈ ਇਹ ਬੌਲੀ ਸਾਹਿਬ ਦੀ ਮਿੱਟੀ ਨਹੀਂ, ਇਹਦੇ ਪਿੰਡੇ ਤੇ ਚੰਦਨ ਕੇਸਰ ਦਾ ਇਹ ਵਟਣਾ ਮਲਿਆ ਹੋਇਆ ਹੈ। ਇੱਕ ਦਿਨ ਇਹਦੇ ਸੋਨੇ ਦੇ ਮੰਦਰ ਹੋਣਗੇ, ਦੁਨੀਆਂ ਦੇ ਕੁੱਲ ਰਾਜੇ ਮਹਾਰਾਜੇ ਬਾਦਸ਼ਾਹ ਵੀ ਇਹਦੀ ਸਰਦਲ ਤੇ ਝੋਲੀ ਅੱਡ ਕੇ ਖੜਿਆ ਕਰਨਗੇ, ਔਰ ਇਹਦੇ ਦਰਬਾਰ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਇਆ ਕਰਨਗੇ। ਇਹ ਬਾਦਸ਼ਾਹ ਦਾ ਬਾਦਸ਼ਾਹ, ਗੁਰੂਆਂ ਦਾ ਗੁਰੂ, ਪੀਰਾਂ ਦਾ ਪੀਰੀ ਹੋਵੇਗਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, पूर्ण ताल खटाया अमृत सर विच जोत जगावै। गुरु रामदास साहब जी की वड्डी वड्याई है। गुरु अमरदास जी की कृपा उन्हां उत्ते होई, सेवा करके मुरातबा हासिल कीता। उन्हां दे पावन शब्दां दी कथा सुनिए सारी संगत प्यार विच आ के आखो सतनाम श्री वाहे गुरु साहिब जी, सतनाम श्री वाहे। सोरठ महला चौथा दो तुके। सोरठ राग विच चौथे पातशाह जी कथन कर रहे ने दो तुकियां वाले शब्द आ रहे ने। अनक जन्म बिछड़े दुख पाया, मनमुख कर्म करै अहंकारी। अनेका ही जन्म परमात्मा तो बिछड़ के जीवात्मा ने दुख पाया है। हर जन्म दे विच दुख, पहला भी आप इस विषय से चर्चा कर चुके हैं। जन्म हर एक विच दुख है। मनुख विच जन्म सारियां तो सहूलत वाला है, पर इहदे विच भी दुख बहुत ने। ते पशुआं दे विचारियां दे पंछियां दे तां दुख की गिने जा सकते हैं। जमना मरना भी बड़ा दुख है। अनेका ही जन्म परमात्मा तो विछड़ के दुख पाया, किसने? मनमुख ने। अजे भी बाज नहीं आउंदा मनमुखता तो, अजे भी गुरु का सनमुख सिख बनना नहीं चाहुंदा। जो भी काम करदा अहंकार विच करदा है। मनमुख कर्म करै अहंकारी। अहंकारी मैं, मेरे वर्गा कौन है? मैं किसी की परवाह करदा? मेरे तो सियाणा कोई नहीं, मेरे तो ताकत वाला कोई नहीं, मेरे तो अमीर कोई नहीं। जो कुछ मैं कर सकता दूजा नहीं कर सकता। आखो श्री वाहे। जो कुछ मैं कर सकता हाँ वह दूजा कोई कर नहीं सकता। ऐसी हंगता दे नाल ये जीव कर्म करते हैं। मनमुख कर्म करे अहंकारी। मनमुख अहंकार दे कर्म करते हैं। अहंकार विच साध संगत जी कर्म करना माड़ा नहीं है, पर कर्म दे विच मैं ना आवे। गीता विच भगवान कृष्ण ने अर्जुन नूं कहा सी, तू कर्म कर, तेरा काम है युद्ध करना, तू युद्ध कर। सूरबीरता दा तेरा छत्री धर्म है, छत्री दा काम युद्ध करना है, तू युद्ध कर। पर ये ना कह मैं कर रहा हाँ। जो सुते सिद्ध वर्त रहा है बस अपनी ड्यूटी समझ के करी जा। फल की इच्छा त्याग दे, क्योंकि जिहड़ा अहंकार विच है वह फल की इच्छा रखता है। मैं जो कर रहा इहदा फल मिलना चाहिए। हुण हर वारी तो फल मिलता नहीं, वाहिगुरु दे बस है फल देना। गीता विच भगवान ने यह भी कहा सी, कहन लगे कर्म करना तेरे बस है, फल देना ईश्वर दे बस है। फल उन्हें देना। तो हंकारी बंदा कहिंदा नहीं मैं आपे फल ले लवांगा। हंकारी च ये वड्डी बीमारी है। वह कहिंदा मैं जो कर्म कर रहा फल भी मैं ही प्रगट कर लेना। वह रब दे नाल भी पूरा आडा ला लैंदा है। बस यही जन्म मरण का कारण है। गुरु साहब कहिंदे हन, जिन रच रचिया करने हारे, नाले हों मैं पाई। जिस करते पुरख ने वाहिगुरु ने शरीर की रचना रची है, उस करते पुरख ने इहदे विच हौमै पाई है। जिहड़ी हौमै है उही समझो जन्म मरण दे रीढ़ दी हड्डी है। जन्म मरण उस ही को है रे, ओहा आवै जाई। ਹਉਮੈ ਕਰਕੇ ਹੀ ਸਾਰਾ ਸਿਸਟਮ ਚੱਲਦਾ ਜਨਮ ਮਰਨ ਦਾ। ਜਦੋਂ ਹਉਮੈ ਮਿਟ ਜਾਂਦੀ ਗੁਰੂ ਕਿਰਪਾ ਨਾਲ, ਜਨਮ ਮਰਨ ਵੀ ਕੱਟਿਆ ਜਾਂਦਾ ਹੈ। ਵਾਹਿਗੁਰੂ। ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਵਿੰਦ ਸ਼ਰਨ ਤੁਮਾਰੀ। ਇਸ ਹੰਕਾਰ ਵਿੱਚ ਫਸੇ ਮਨਮੁਖ ਜੀਵ ਨੂੰ ਜੇ ਗੁਰੂ ਮਿਲ ਜਾਵੇ, ਸਾਧੂ ਮਿਲ ਜਾਵੇ, ਸਾਧੂ ਦੇ ਕੋਲ ਬਹਿੰਦਿਆਂ, ਸਾਧੂ ਨੂੰ ਪਰਸਦਿਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਹੋਏ ਆਏ। ਜਿਸ ਦਿਨ ਦੇ ਸਾਨੂੰ ਸਤਿਗੁਰੂ ਮਹਾਰਾਜ ਦੇ ਦਰਸ਼ਨ ਹੋਏ ਨੇ, ਸਮਝੋ ਸਾਡੀ ਜ਼ਿੰਦਗੀ 'ਚ ਚੰਗੇ ਦਿਨ ਆ ਗਏ ਨੇ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਹੋਏ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਵਾਹਿਗੁਰੂ, 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 ਵਾਹਿਗੁਰੂ। ਸਾਧੂ ਪਰਸਤ ਹੀ ਪ੍ਰਭ ਪਾਇਆ, ਇਹ ਘਟਨਾ ਇੱਕੋ ਦਮ ਘਟਦੀ ਹੈ। ਇਹ ਨਹੀਂ ਵੀ ਪਹਿਲਾਂ ਗੁਰੂ ਮਿਲੇਗਾ ਤੇ ਫੇਰ ਪ੍ਰਭੂ ਮਿਲੇਗਾ। ਜਦੋਂ ਗੁਰੂ ਮਿਲੇਗਾ ਉਦੋਂ ਹੀ ਪ੍ਰਭੂ ਮਿਲੇਗਾ, ਨਾਲ ਦੀ ਨਾਲ ਹੀ ਸਾਰਾ ਕੁਝ ਹੋ ਜਾਂਦਾ। ਵਿਸ਼ਵਾਸ ਹੋਣਾ ਚਾਹੀਦਾ ਵੀ ਗੁਰੂ ਮਿਲ ਗਿਆ, ਹੁਣ ਅਗਲਾ ਕੰਮ ਗੁਰੂ ਦਾ ਹੈ। ਗੁਰੂ ਹੀ ਪਰਮੇਸ਼ਰ ਹੈ ਕਿ ਹੋਰ ਪਰਮੇਸ਼ਰ ਥੋੜ੍ਹਾ ਕੋਈ? ਗੁਰੂ ਹੀ ਪਰਮੇਸ਼ਰ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਜਦੋਂ ਆਪਾਂ ਵਾਹਿਗੁਰੂ, 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 ਵਾਹਿਗੁਰੂ ਜਪਦੇ ਹਾਂ, ਉਦੋਂ ਗੁਰੂ ਵੀ ਮਿਲ ਜਾਂਦਾ ਅਤੇ ਵਾਹਿਗੁਰੂ ਵੀ ਮਿਲ ਜਾਂਦਾ। ਦੋ ਨਹੀਂ ਹੁੰਦੇ, ਇੱਕੋ ਹੀ ਹੁੰਦਾ। ਜਦੋਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਦੇ ਹਾਂ, ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੱਖਰ ਵੀ ਦਿਸਦੇ ਆ ਨਾ ਸਾਧ ਸੰਗਤ ਜੀ, ਉਦੋਂ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਪਰਮੇਸ਼ਰ ਦੇ ਸਾਕਸ਼ਾਤ ਦਰਸ਼ਨ ਹਨ। ਕੇਵਲ ਆਪਣਾ ਨਿਸ਼ਚਾ ਠੀਕ ਕਰਨ ਦੀ ਲੋੜ ਹੈ, ਸ਼ੰਕਾ ਕੱਢਣ ਦੀ ਲੋੜ ਹੈ। ਜਿਸ ਦਾ ਸ਼ੰਕਾ ਨਿਕਲਿਆ ਉਹਨੂੰ ਦਿਸ ਰਿਹਾ ਹੈ, ਜਿਸ ਨੂੰ ਸ਼ੰਕਾ ਪਿਆ ਉਹਦੀਆਂ ਦਾ ਉਹਦੇ ਅੱਖਾਂ ਦਾ ਕੋਈ ਇਲਾਜ ਕਰ ਵੀ ਨਹੀਂ ਸਕਦਾ। ਉਹਦੇ ਕਰਮ ਜਿਹੜੇ ਹਨ ਉਹ ਵਿੱਚ ਪ੍ਰਤੀਬੰਧ ਲਾ ਰਹੇ ਹਨ, ਰੁਕਾਵਟ ਪਾ ਰਹੇ ਹਨ। ਸਾਡੇ ਕਰਮ ਹੀ ਜਿਹੜੇ ਹਨ ਪੂਰਵਲੇ ਕੀਤੇ ਹੋਏ, ਪਰਮਾਤਮਾ ਦੇ ਦਰਸ਼ਨ ਨਹੀਂ ਹੋਣ ਦਿੰਦੇ। ਪਰਮਾਤਮਾ ਤਾਂ ਸਾਡੇ ਅੰਦਰ ਹੈ, ਪਰਮਾਤਮਾ ਦਾ ਅੰਦਰ ਬਾਹਰ ਸਭ ਜਗ੍ਹਾ ਤੇ ਹੈ। ਜੋ ਅੱਖਾਂ ਦੇਖ ਰਹੀਆਂ ਇਹ ਸਭ ਪਰਮਾਤਮਾ ਹੀ ਤਾਂ ਹੈ, ਜੋ ਅੰਦਰ ਬੈਠਾ ਦੇਖ ਰਿਹਾ ਉਹ ਵੀ ਤਾਂ ਪਰਮਾਤਮਾ ਹੀ ਹੈ। ਸਾਧੂ ਪਰਸਤ ਹੀ ਪ੍ਰਭ ਪਾਇਆ, ਸਾਧੂ ਦੇ ਮਿਲਦਿਆਂ ਹੀ ਪ੍ਰਭ ਪਾ ਲਿਆ। ਗੋਬਿੰਦ ਸ਼ਰਨ ਤੁਮਾਰੀ, ਹੇ ਪਰਮਾਤਮਾ ਗੋਬਿੰਦ, ਵਾਹਿਗੁਰੂ ਜੀ ਤੁਹਾਡੀ ਸ਼ਰਨ ਪ੍ਰਾਪਤ ਹੋ ਗਈ। ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਉਸ ਵਾਹਿਗੁਰੂ ਦੀ ਪਰਮਾਤਮਾ ਦੀ ਸੱਚੀ ਪਿਆਰੀ ਪ੍ਰੀਤ ਸਾਨੂੰ ਪ੍ਰਾਪਤ ਹੋ ਗਈ ਹੈ। ਕਿਉਂਕਿ ਸਾਧ ਸੰਗਤ ਜੀ ਕਲਗੀਧਰ ਪਿਤਾ ਜੀ ਦੇ ਬਚਨ ਰੋਜ਼ ਪੜ੍ਹਦੇ ਨਿਤਨੇਮ ਵਿੱਚ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਹੈ। ਜਬ ਸਤ ਸੰਗ ਭਏ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਜਦੋਂ ਸਾਧੂਆਂ ਦੀ ਸਤਸੰਗ ਮਿਲ ਗਈ, ਸਾਧੂ ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਵੇ, ਤਨ ਨੂੰ ਸਾਧਿਆ ਹੋਵੇ, ਉਸ ਨੂੰ ਸਾਧੂ ਕਹਿੰਦੇ ਹਨ। ਜਿਸ ਦੀਆਂ ਮਨੋਬਿਰਤੀਆਂ ਦੇ ਵਿਕਾਰਾਂ ਦਾ ਅੰਤ ਹੋ ਗਿਆ ਹੋਵੇ ਉਹਨੂੰ ਸੰਤ ਕਹਿੰਦੇ ਹਨ। ਸ ਅੰਤ, ਜੋ ਅੰਤ ਦੇ ਸਮੇਤ ਹੋਵੇ ਉਹ ਸੰਤ। ਜਿਹਦਾ ਅੰਤ ਹੋ ਗਿਆ ਸਭ ਤਰ੍ਹਾਂ ਦੀਆਂ ਵਾਸ਼ਨਾਵਾਂ, ਜਿਹਦਾ ਸੰਸਾਰ ਦੇ ਸਾਰੇ ਫੁਰਨਿਆਂ ਦਾ, ਸੰਕਲਪਾਂ ਵਿਕਲਪਾਂ ਦਾ ਅੰਤ ਹੋ ਗਿਆ ਹੈ, ਜਿਹਦੇ ਅੰਦਰੋਂ ਮੋਹ ਦਾ ਅੰਤ ਹੋ ਗਿਆ ਹੈ, ਜਿਹਦੇ ਅੰਦਰੋਂ ਅਗਿਆਨ ਦਾ ਅੰਤ ਹੋ ਗਿਆ ਹੈ, ਉਹ ਸੰਤ ਹੈ। ਜਿਸਨੇ ਸਾਧਨਾ ਕੀਤੀ ਹੈ ਉਹ ਸਾਧੂ ਹੈ, ਜਿਹੜਾ ਸਾਧਨਾ ਕਰ ਰਿਹਾ ਉਹ ਸਾਧਕ ਹੈ। ਸਾਧੂ ਦੇ ਅਰਥ ਸਾਧਕ ਨਹੀਂ ਲੈ ਸਕਦੇ। ਕਈ ਲੋਕ ਇਹ ਕਹਿ ਦਿੰਦੇ ਸਾਧਨਾ ਕਰਨ ਵਾਲਾ, ਨਹੀਂ ਸਾਧ ਸਕਦੇ ਜੀ, ਸਾਧਨਾ ਕਰਨ ਵਾਲਾ ਸਾਧਕ ਹੁੰਦਾ ਹੈ, ਉਹ ਲੱਗਾ ਹੋਇਆ ਜੇ, ਜਿਹਦੀ ਸਾਧਨਾ ਪੂਰੀ ਹੋ ਗਈ ਹੈ ਉਹ ਸਾਧੂ ਹੈ। जेदी साधना संपूर्ण हो गई है वो साधु है। ऐसा साधु ऐसा संत जदों मिल गया, हिरदय मिलया शांत मुरारी। हिरदे विच यो मुरारी परमात्मा वाहिगुरु शांति देण वाला प्राप्त हो जाता है। क्योंकि शांति का मतलब ही ऐसा अंति अंत वाली, जदों सारिया वासनावां का अंत उदों शांति। जे आपां उदां कहीए वी पदार्थां नाल शांति आ जाएगी फिर तो सारिआं नूं आ जाणी चाहीदी सी। पदार्थ तां बड़े पए सारिआं कोल, नहीं आई किसे नूं शांति। वासनावां का अंत होवे तां शांति हुंदी है। वासनावां का अंत होवे, सो वासना जिन्हां दी अंत हो गई है वह शांत हो गए ने, ते परमात्मा उन्हां नूं हिरदे च ही मिल गया। हिरदय मिलिया शांत मुरारी रहाओ। विश्राम दे के महाराज कथन कर दे, तू हिरदय गुप्त बसै दिन राती, तेरा भाव न बुझे गवारी। हे वाहिगुरु, तू सारयां दे हिरदे विच गुप्त रहिंदा है। आ जिन्ने शरीर बैठे आपां, जिन्ने संसार दे विच समस्त प्राणी मात्र हन, सारयां दे हिरदे च वाहिगुरु वसदा है गुप्त। प्रतख प्रमाण इस गल का यह है कि उहदे करके उहदी जोत करके जीउंदे हां। जोत निकलदी है मुरदा, यह प्रतख प्रमाण है। इहनूं होर उदाहरण देण दी लोड नहीं। कहिंदे प्रतख नूं प्रमाण दी लोड नहीं हुंदी। यह प्रतख है कि तुरे फिरदे हां, बोलदे हां, देखदे हां, सुणदे हां। पंजे ज्ञान इंद्रियां, पंजे कर्म इंद्रियां, मन बुद्धि सारे अपनी अपनी हरकत विच पूरे हन। अखां देखदियां ने, कन्न सुणदे ने, पैर तुरदे ने, हथ पकड़दे ने, चमड़ी छूंदी है, वाक बोलदा है, नासका सुंघदी है। सत्ता किहदी नाल? वाहिगुरु की सत्ता नाल। वह अकाल पुरख वाहिगुरु हिरदे च वसदा है। तू हिरदय गुप्त वसै दिन राती, तू साडे हिरदे च गुप्त वसदा है, दिन राती वसदा है। तेरा भाव न बुझे गवारी, पर गवार बंदे, मूर्ख बंदे, नास्तक बंदे तेरे प्रेम दी सार जानदे नहीं। वो कहंदे किथे है, दिखाओ। वो जिहदे आसरे तू देखण दी गल्लां करदा उही तां है। दिखाना की है, तू अपने आप नूं देख लै। शहीद आजम भगत सिंह नास्तकां दीआं किताबां पढ़ के नास्तक बन गए। एक किताब भी लिख दित्ती, मैं नास्तक क्यों हाँ। 1930 लाहौर दी सेंट्रल जेल तो भाई रणधीर सिंह जी रिहा होण लगे। जेल दा सुपरटेंडेंट कहिंदा, भगत सिंह तुहानूं मिलना चाहुंदा। वह मिलन गए, गलबात होई, केसां तो गल छिड़ पई। भगत सिंह नूं भाई साहब कहिंदे, तू क्यों इस क्यों कटाए? कहिंदा जी, केस कटाण दा कारण मैं रब नूं नहीं मनदा। वह कहिंदे, जे रब नूं नहीं मनदा, धर्म नूं नहीं मनदा, फिर साईं तैनूं केस रखा के की लैणा? पर एक गल तां दस दे, तू साडा मित्र है, चंगा बंदा है, बई तू कौण है, तू कौन है? जिस बंदे ने कदी अखां नहीं मीचियां, अखां मीच के सोचां च पै गया, मैं कौन हाँ। जदों अखां मीच के बंदा अपने आप नूं देखदा, मैं कौन हाँ। दूजे नूं देखण लई अखां खुलियां हुंदियां ने, अपने आप नूं देखण लई अखां बंद हो जांदियां ने। सुभाविक ही है। सानूं कोई पुछ लवे, तू कौन है? हैं, मैं कौन हाँ। भगत सिंह नाम तो मापिया ने रखिया ना, होर भी ना रख सकते सी। फिर समझ आई अंदर, 15 मिनट अखा बंद रही, कहन लगा, भाई साहब मैं रब नू मनन लग पिया, परमात्मा है। जेड़ा अंदर है ना देखण वाला, जेड़ी जोत, ये अकाल पुरख दी है। ਸਾਰਿਆਂ ਦੇ ਹਿਰਦੇ 'ਚ ਤੂੰ ਗੁਪਤ ਬੈਠਾ ਹੈ, ਪਰ ਮੂਰਖ ਬੰਦੇ ਨਾਸਤਕ ਬੰਦੇ ਉਹਦਾ ਤੇਰਾ ਪ੍ਰੇਮ ਜਾਣਦੇ ਨਹੀਂ, ਤੇਰਾ ਭਾਉ ਨਾ ਬੁੱਝੈ ਗਵਾਰੀ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੇ ਗੁਣ ਵਿਚਾਰੀ। ਜਿਨ੍ਹਾਂ ਨੂੰ ਸਤਿਗੁਰੂ ਪੁਰਖ ਮਿਲੇ ਹਨ ਉਹਨਾਂ ਦੇ ਹਿਰਦੇ 'ਚ ਪਰਮਾਤਮਾ ਪ੍ਰਗਟ ਹੋ ਗਿਆ ਹੈ, ਉਹ ਦਿਨ ਰਾਤ ਗੁਣ ਗਾਈ ਜਾਂਦੇ ਹਨ ਪਰਮਾਤਮਾ ਦੇ। ਗੁਰਮੁਖ ਪਰਗਾਸ ਭਇਆ ਸਾਂਤ ਆਈ, ਦੁਰਮਤ ਬੁੱਧ ਨਿਵਾਰੀ। ਉਹਨਾਂ ਦੇ ਹਿਰਦੇ 'ਚ ਗੁਰੂ ਦੇ ਮੁਖ ਤੋਂ ਗਿਆਨ ਲੈ ਕੇ ਆਤਮ ਪ੍ਰਗਾਸ ਹੋ ਜਾਂਦਾ ਹੈ, ਤੇ ਖੋਟੀ ਬੁੱਧੀ ਜਿਹੜੀ ਦੁਰਮਤ ਹੈ ਉਹ ਦੂਰ ਹੋ ਜਾਂਦੀ ਹੈ। ਆਤਮ ਬ੍ਰਹਮ ਚੀਨ ਸੁਖ ਪਾਇਆ, ਸਤਸੰਗਤ ਪੁਰਖ ਤੁਮਾਰੀ। ਆਤਮਾ ਨੂੰ ਬ੍ਰਹਮ ਰੂਪ ਕਰਕੇ ਜਾਣ ਲੈਣਾ, ਬ੍ਰਹਮ ਨਾਲ ਆਤਮਾ ਦੀ ਅਭੇਦਤਾ ਹੋ ਜਾਣੀ, ਇਹ ਕੇਵਲ ਕੇਵਲ ਸਤਪੁਰਸ਼ਾਂ ਦੀ ਸੰਗਤ 'ਚੋਂ ਹੁੰਦਾ ਹੈ, ਆਪਣੇ ਆਪ ਨਹੀਂ ਹੁੰਦਾ, ਗੁਰੂ ਕਿਰਪਾ ਨਾਲ ਹੁੰਦਾ ਹੈ। ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ, ਜਿਨ ਕੋ ਕਿਰਪਾ ਭਈ ਤੁਮਾਰੀ। ਜਿਨ੍ਹਾਂ 'ਤੇ ਸਤਿਗੁਰੂ ਤੁਸੀਂ ਕਿਰਪਾ ਕਰ ਦਿੰਦੇ ਹੋ, ਹੇ ਗੁਰੂ ਅਮਰਦਾਸ ਜੀ ਤੁਸੀਂ ਬਖਸ਼ਿਸ਼ ਕਰ ਦਿੱਤੀ ਹੈ, ਉਹਨਾਂ ਨੂੰ ਪੁਰਖ ਹੈ ਪੁਰਖ, ਪੁਰਖ ਪੁਰਖ ਵਿੱਚ ਮਿਲ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀਆ ਰਾਮ। ਪੁਰਖ ਨਾਮ ਵਿਆਪਕ ਦਾ ਹੈ, ਸਾਰੇ ਪਾਸੇ ਜੋ ਵਿਆਪਕ ਹੋਵੇ ਉਸਨੂੰ ਪੁਰਖ ਕਹਿੰਦੇ ਹਨ। ਪੁਰਪੁਰ ਦੇ ਵਿੱਚ ਆਕਾਸ਼ ਦੀ ਤਰ੍ਹਾਂ ਖ ਅੱਖਰ ਖੱਖਾ ਅੱਖਰ ਜੋ ਹੈ ਇਹ ਖਾਲੀ ਆਕਾਸ਼ ਦਾ ਵਾਚਕ ਹੈ, ਤੇ ਪੁਰ ਨਾਮ ਸ਼ਹਿਰਾਂ ਨਗਰਾਂ ਪਿੰਡਾਂ ਦਾ ਹੈ, ਜਿਵੇਂ ਕਾਨਪੁਰ ਜਬਲਪੁਰ ਆਨੰਦਪੁਰ ਕਰਤਾਰਪੁਰ। ਪੁਰ ਸ਼ਬਦ ਆਉਂਦਾ ਹੈ ਜੋ ਪੂਰਿਆ ਹੋਵੇ ਭਰਿਆ ਹੋਵੇ, ਥਾਂ ਥਾਂ 'ਤੇ ਆਕਾਸ਼ ਦੀ ਤਰ੍ਹਾਂ ਉਹਨੂੰ ਪੁਰਖ ਕਹਿੰਦੇ ਹਨ। ਆਖੋ ਸ੍ਰੀ ਵਾਹਿਗੁਰੂ। ਪਰਮਾਤਮਾ ਸਰਬੱਤਰ ਵਿਆਪਕ ਆਕਾਸ਼ ਦੀ ਤਰ੍ਹਾਂ ਸਾਡੀ ਆਤਮਾ ਵੀ ਸਰਬੱਤਰ ਵਿਆਪਕ ਹੋ ਗਈ ਗੁਰੂ ਦੇ ਗਿਆਨ ਨਾਲ, ਉਸ ਸਾਗਰ ਵਿੱਚ ਬੂੰਦ ਰਲ ਗਈ, ਬੂੰਦ ਸਾਗਰ ਹੀ ਬਣ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਨ ਕਹੋ ਕਿਰਪਾ ਭਈ ਤੁਮਾਰੀ, ਜਿਨ੍ਹਾਂ 'ਤੇ ਮੇਰੇ ਵਾਹਿਗੁਰੂ ਤੇਰੀ ਕਿਰਪਾ ਹੁੰਦੀ ਹੈ। ਨਾਨਕ ਅਤੁੱਲ ਸਹਿਜ ਸੁਖ ਪਾਇਆ, ਅਨ ਦਿਨ ਜਾਗਤ ਰਹਿ ਬਨਵਾਰੀ। ਅਤੁੱਲ ਜਿਹੜਾ ਤੋਲਿਆ ਨਾ ਜਾ ਸਕੇ, ਐਸਾ ਆਨੰਦ ਐਸਾ ਸਹਿਜ ਸੁਖ ਪ੍ਰਾਪਤ ਕੀਤਾ ਹੈ, ਹੁਣ ਦਿਨ ਰਾਤ ਜਾਗਦੀ ਜੋਤ ਜਿਹੜੀ ਅਕਾਲ ਪੁਰਖ ਦੀ ਹੈ ਉਹਦੇ ਵਿੱਚ ਆਤਮਾ ਅਭੇਦ ਹੋ ਗਈ ਹੈ। ਹੁਣ ਸਰੀਰ ਸੌਂਦਾ ਹੈ, ਆਤਮਾ ਨਹੀਂ ਸੌਂਦੀ, ਉਹ ਸਦਾ ਹੀ ਪ੍ਰਕਾਸ਼ ਰੂਪ ਪ੍ਰਭੂ ਨਾਲ ਲੀਨ ਹੋ ਗਈ ਹੈ, ਇਹ ਅਵਸਥਾ ਪ੍ਰਾਪਤ ਹੋਈ ਹੈ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।